ఇలాంటి సాధనకి హస్తి లేదా లేదా కేసేదా మంద తెలుసు తర్వాత ఇప్పుడు భారం శరీర దక్కి చీర దక్కి దానికి మిల్దాన్ని ఏ మొట్టి చీజా కొన్ని మిల్దా ఫేర మంద ఖ్యాల్ మిలన భయ మంద ఖ్యాల్ బహుత్ సూక్ష్మ హే మంద ఖ్యాల్ బనే జో కుచ అది సోచదే దిన రాత ఓదే అనుసార మన ను రంగిత కర్దీ హై మన తో గహా సదా అంతఃకరణ హై సబ్ కాన్షియస్ మైండ్ జిస్ చీజ అసీ బహుత అభ్యాస కరియే ਜਿਸਦੀ ਖਿਆਲਾਂ ਨੂੰ ਮੁੜ ਮੁੜ ਕੇ ਸੋਚੀਏ ਉਹ ਸਾਡੇ ਅੰਤਸ਼ਕਰਨ ਵਿੱਚ ਉਤਰਦਾ ਜਾਂਦਾ ਹੈ ਔਰ ਉੱਥੇ ਪੱਕੀ ਰੰਗਤ ਚੜ ਜਾਂਦੀ ਹੈ। ਮਨ ਦੇ ਤਿੰਨ ਹਿੱਸੇ ਹੈ, ਇੱਕ ਉਪਰਾ ਜਿਹਾ ਆਪਾਂ ਕਹਿੰਦੇ ਹਾਂ ਮੇਰੇ ਨਾਲ ਧਿਆਨ ਨਾਲ ਗੱਲ ਕਰ, ਤੂੰ ਤਾਂ ਉਪਰੇ ਮਨ ਨਾਲ ਗੱਲ ਕਰਦਾ ਹੈ, ਉਹ ਧਿਆਨ ਨਾਲ ਸੁਣ ਮੇਰੀ ਗੱਲ। ਇੱਕ ਉਪਲੇ ਮਨ ਨਾਲ ਅਸੀਂ ਗੱਲ ਕਰਦੇ ਹਾਂ, ਇੱਕ ਫਿਰ ਕਹਿੰਦੇ ਸੀਰੀਅਸਲੀ ਗੱਲ ਕਰ ਸਬਦਾ ਕਰ ਸੀਰੀਅਸਲੀ ਧਿਆਨ ਨਾਲ ਗੱਲ ਕਰਦੇ ਹਾਂ, ਚਿੱਤ ਨਾਲ ਗੱਲ ਕਰਦੇ ਹਾਂ। ਇਹ ਦੋਨੋਂ ਤਾਂ ਅਸੀਂ ਸਾਡੇ ਬਸ ਬਸ ਵਿੱਚ ਹੈ, ਇੱਕ ਹੋਰ ਮਨ ਹੈ ਬਾਹਰ ਮੁਖੀ ਮਨ ਹੈ, ਉਹ ਦੁਨੀਆਂ ਵੱਲ ਦੇਖਦਾ ਹੈ, ਉਹਨੂੰ ਆਤਮਾ ਵੱਲ ਚੱਕਣ ਦਾ ਕਦੇ ਖਿਆਲ ਨਹੀਂ ਆਇਆ ਤੇ ਨਾ ਉਹਨੂੰ ਪਤਾ ਹੈ। ਉਹ ਤੀਸਰਾ ਮਨ ਜਿਹੜਾ ਹੈਗਾ ਉਹਨੂੰ ਕਹਿੰਦੇ ਆ ਉਪ ਮਨ, ਉਹ ਜਿਹੜੀਆਂ ਅਸੀਂ ਲੋਕਾਂ ਦੀਆਂ ਗੱਲਾਂ ਕਰਦੇ ਹਾਂ ਜਾਂ ਲੋਕਾਂ ਨਾਲ ਵਿਚਾਰਾਂ ਕਰਦੇ ਹਾਂ ਤਾਂ ਉਹ ਇੱਕ ਸੁਪਰਫਲੂਅਸਲੀ ਅਸਾਂ ਠਾਠਾ ਬਾਗਾ ਜਿਹਨੂੰ ਕਹਿੰਦੇ ਗੁਰਬਾਣ, ਇੱਕ ਲੋਕਾਂ ਨਾਲ ਠਾਠਾ ਬਾਗਾ ਕਰਦੇ ਹਾਂ, ਇੱਕ ਸੀਰੀਅਸਲੀ ਬੜੇ ਦਿਲ ਨਾਲ ਧਿਆਨ ਨਾਲ ਕਰਦੇ ਹਾਂ। ਇਹ ਤਾਂ ਹੋਏ ਦੋਨੋਂ ਪੱਖ ਜਿਹੜੇ ਹੈ ਇਹ ਮਾਇਆ ਦੇ ਹੈ, ਬਾਹਰ ਮੁਖੀ ਹੈ ਇੱਕ ਅੰਤਰ ਮੁਖੀ ਹੈ। ਉਹ ਜਦੋਂ ਅਸੀਂ ਬਾਣੀ ਨੂੰ ਧਿਆਨ ਨਾਲ ਸੁਣਦੇ ਹਾਂ ਸਾਨੂੰ ਚੁਰਸ ਆਉਂਦਾ ਹੈ, ਜਦੋਂ ਸਿਮਰਨ ਕਰਦੇ ਹਾਂ ਉਹ ਅੰਤਰਮੁਖ ਹੋ ਜਾਂਦੇ ਹਾਂ। ਜਿਹੜਾ ਮਨ ਸਾਡਾ ਉੱਪਰ ਨੂੰ ਚੜ੍ਹਦਾ ਹੈ ਯਾਨੀ ਆਤਮਾ ਵੱਲ ਨੂੰ ਖਿੱਚਿਆ ਜਾ ਰਿਹਾ ਹੈ ਉਹਨੂੰ ਉਪਮਨ ਕਹਿੰਦੇ ਹੈ, ਉਹਨੂੰ ਹਾਇਰ ਮਾਇੰਡ ਕਹਿੰਦੇ ਹੈ। ਇੱਕ ਲੋਅਰ ਮਾਇੰਡ ਹੈ, ਇੱਕ ਹਾਇਰ ਮਾਇੰਡ ਹੈ। ਲੋਅਰ ਮਾਇੰਡ ਚ ਸੁਪਰਫਲੂਅਸ ਮਾਇੰਡ ਹੈ, ਇੱਕ ਸੀਰੀਅਸ ਮਾਇੰਡ ਹੈ, ਅਟੈਂਟਿਵ ਮਾਇੰਡ। ਧਿਆਨ ਨਾਲ ਸੁਣੋ, ਤੂੰ ਮੇਰੀ ਗੱਲ ਨੀ ਸੁਣੋ, ਹੜ ਕੇ ਕਹਿੰਦੇ ਹਾਂ ਧਿਆਨ ਨਾਲ ਸੁਣੋ, ਉੱਥੇ ਗਲਤੀ ਹੋ ਜੂ, ਤੂੰ ਐਂ ਕਰੀ ਜਾਂਦੇ ਫੇਰ ਦੂੰਗਾ। ਜਿਸ ਚੀਜ਼ ਨੂੰ ਅੱਜ ਘੋਟਾ ਲਾਉਂਦੇ ਹੈ ਉਹ ਸਾਡੇ ਸਬਕੋਨਸ਼ੀਅਸ ਮਾਇੰਡ ਚਲੇ ਜਾਂਦਾ। ਜਿਹੜਾ ਸਬਕੋਨਸ਼ੀਅਸ ਮਾਇੰਡ ਵੀ ਚਲਾ ਗਿਆ ਉਹ ਫਿਰ ਜੇ ਕੱਢਣਾ ਵੀ ਚਾਹੀਏ ਤਾਂ ਨਹੀਂ ਨਿਕਲਦਾ, ਕਿਉਂਕਿ ਉਹ ਡੂੰਘਾ ਚਲਾ ਗਿਆ, ਉਹ ਤਾਂ ਇਨਗ੍ਰੇਵਡ ਹੋ ਗਿਆ। ਇੱਥੇ ਤੁਸੀਂ ਮੇਜ਼ ਦੇ ਉੱਤੇ ਉਂਗਲ ਨਾਲ ਇੱਥੇ ਲਿਖਦੇ ਹੋ ਰਾਮ, ਉਹਦੇ 'ਤੇ ਕੋਈ ਨਿਸ਼ਾਨ ਨਹੀਂ ਪਏਗਾ। ਜੇ ਦੋ ਵਾਰੀ ਲਿਖੋਗੇ, ਚਾਰ ਵਾਰੀ ਲਿਖੋਗੇ ਥੋੜ੍ਹਾ ਜਿਹਾ ਨਿਸ਼ਾਨ ਪੈ ਜਾਏਗਾ, ਜੇ ਉਸਨੂੰ ਨੌ ਨਾ ਲਿਖੋਗੇ ਹੋਰ ਉਸੇ ਇੱਕੇ ਲਕੀਰ 'ਤੇ ਜੇ ਤੁਸੀਂ ਫੇਰੀ ਜਾਓਗੇ ਨੌ ਤਾਂ ਉਹ ਡੂੰਘਾ ਚਲਾ ਜਾਏਗਾ। ਜੇ ਛੁਰੀ ਲੈ ਕੇ ਜਾਂ ਚੱਕੂ ਲੈ ਕੇ ਉਹਨੂੰ ਤਾਂ ਅੰਗਰੇਵਡ ਹੋ ਜਾਏਗਾ, ਇਹ ਤਾਂ ਫੇਰ ਵੀ ਰੰਡਾ ਮਾਰ ਕੇ ਕਿਤੇ ਲੈ ਲਾ ਸਕਾਂਗੇ, ਲੱਕੜ ਨੂੰ ਤਾਂ ਪੱਥਰਾਂ ਤੇ ਅੰਗਰੇਵ ਕੀਤੇ ਨੂੰ ਕੀ ਕਰੋਗੇ, ਲੋਹੇ ਤੇ ਅੰਗਰੇਵ ਕੀਤੇ ਨੂੰ ਕੀ ਕਰੋਗੇ, ਆ ਸਾਡੇ ਤਾਂ ਪੱਥਰਾਂ ਤੇ ਐ ਮਨਾ ਪੱਥਰਾਂ ਤੇ ਅੰਗਰੇਵ ਕੀਤਾ ਹੋਇਆ ਕੀ ਇਹ ਸਭ ਕੋਨਸ਼ੀਅਸ ਮਾਇੰਡ ਦੇ ਖਿਆਲ ਇੱਥੇ ਨੀ, ਇਹ ਅੰਗਰੇਵ ਕੀਤਾ ਹੋਇਆ ਕੋੜ ਸਾਡੇ ਨਾਲ ਜਨਮਾਂ ਜਮਾਤਾਂ ਤਾਈ ਜਾਂਦਾ ਹੈ, ਕਿਉਂ ਅੰਗਰੇਵ ਕਰਦੇ ਹੋ, ਇੱਥੇ ਕਰਨੀ ਕੀ ਅੰਗਰੇਵ ਕਰਨੀ ਹੈ, ਕਰਨੀ ਤਾਂ ਰਾਮ ਨਾਮ ਹੈ ਤੇ ਉੱਥੇ ਖਦਵਾਇਸ਼ ਕਰਨੀ ਚਾਹੀਏ। ਕੋਈ ਹੈ ਕਿਸੇ ਦਾ ਮਾਇੰਡ, ਹੈ ਕਿਸੇ ਦਾ ਚਿੱਤ ਜਿੱਥੇ ਜਿੱਥੇ ਰਾਮ ਨਾਮ ਅੰਗਰੇਵ ਕੀਤਾ ਹੋਵੇ, ਜਿੱਥੇ ਰੱਬ ਦਾ ਪਿਆਰ ਅੰਗਰੇਵ ਹੋਇਆ ਜੀ, ਕੋਈ ਖਦਵਾਇਸ਼ ਸਾਰਿਆਂ ਚ ਭਰੀ ਪਾਈ ਆ, ਜਾਣ ਬੁੱਝ ਕੇ ਆਪ ਕੀਤੀ ਹੈ, ਸਮਝ ਆਉਂਦੀ ਹੈ। ਖਾਸ ਕਰ ਤੁਹਾਡਾ ਤੁਸੀਂ ਲੋਕ ਇੰਨਾ ਦਿਨ ਰਾਤ ਘੋੜਦੇ ਫਲਾਣੇ ਨਿਆਂ ਕੀਤਾ, ਫਲਾਣੇ ਨਿਆਂ ਕੀਤਾ, ਫਲਾਣੇ ਨਿਆਂ ਕੀਤਾ, ਉਹ ਫਿਰ ਇੰਨਾ ਅੰਗਰੇਵ ਹੋ ਜਾਂਦਾ ਹੈ। ਜੇ ਤੁਸੀਂ ਲਾਓ ਤਾਂ ਨਹੀਂ, ਉਹਦਾ ਇਲਾਜ ਇੱਕੋ ਹੈ, ਉਹ ਤਾਂ ਅੰਗਰੇਵ ਕੀਤਾ ਹੋਇਆ, ਲੱਕੜ ਤਾਂ ਹੋਈ ਤਾਂ ਉਹ ਤੇ ਤੁਸੀਂ ਰੰਦਾ ਫੇਰ ਕੇ ਆਓ, ਰੰਦਾ ਫੇਰ ਕੇ ਸ਼ਾਇਦ ਸਾ ਦਿਓ, ਸ਼ਾਇਦ ਲਿਖਿਆ ਹੋਵੇ ਉਹ ਵੀ ਪਾਣੀ ਨਾਲ ਟਹਿ ਜਾਏਗਾ। ਪਰ ਜਿਹੜਾ ਅੰਗਰੇਜ਼ ਉਕਰਿਆ ਹੋਵੇ ਉਹ ਨਹੀਂ ਜਾਂਦਾ, ਉਹ ਤਾਂ ਮੁੜ ਕੇ ਹੀ ਢਾਲਣਾ ਪਏਗਾ, ਢਾਲ ਕੇ ਨਵੇਂ ਸਿਰੇ ਬਣਾਉਣਾ ਪਏਗਾ। ਹੁਣ ਤੁਸੀਂ ਆਪਣਾ ਆਪ ਦੇਖਣਾ ਕਿ ਅਸੀਂ ਕੀ ਕਰਦੇ ਹਾਂ, ਇਹਨਾਂ ਖਿਆਲਾਂ ਨੂੰ ਮੁੜ ਮੁੜ ਕੇ ਚੇਤੇ ਕਰਦੇ ਹਾਂ। 24 ਘੰਟੇ ਮੈਂ ਮੇਰੀ ਉਹ ਮੇਰੀ ਨੂੰ ਮੈਂ ਨੂੰ 24 ਘੰਟੇ ਬਾਹਰੋਂ ਇੱਧਰੋਂ ਗੋਲੀ ਲੱਗਦੀ ਹੈ, ਇੱਧਰੋਂ ਤਾਨਾ ਮਿਲਦਾ, ਇੱਧਰੋਂ ਕੁਛ ਕਹਿੰਦਾ, ਇੱਧਰੋਂ ਕੁਛ, ਸਾਰਾ ਦਿਨ ਤੂੰ ਮੇਰੇ ਨਾਂ ਕੀਤਾ, ਤੂੰ ਮੇਰੇ ਨਾਂ ਕੀਤਾ। ਉਹ ਮਹਿੰਦਰ ਸਿੰਘ ਹੋਣੀ ਕੀ ਹੈ, ਸਾਰਿਆਂ ਦਾ ਇਹੀ ਹਾਲ ਹੈ, ਸਾਰਾ ਤੂੰ ਐ ਕਿਹਾ ਸੀ, ਤੂੰ ਐ ਕੀਤਾ, ਤੂੰ ਐ ਕੀਤਾ, ਤੂੰ ਐ ਕੀਤਾ, ਇਹੀ ਚੱਲਦਾ ਸਾਰਿਆਂ ਦੇ ਘਰ। ਅੰਗਰੇਜ਼ ਮੁਰਖ ਜਿਹੜਾ ਕਿਹੜੀ ਤੁਸੀਂ ਜਿਸ ਚੀਜ਼ ਨੂੰ ਤੁਸੀਂ ਮੁੜ ਮੁੜ ਕੇ ਚੇਤੇ ਕਰਦੇ ਹੋ, ਮੁੜ ਮੁੜ ਕੇ ਘੋੜਦੇ ਹੋ, ਤਾਂ ਅੰਗਰੇਜ਼ ਹੋ ਗਿਆ, ਹੋ ਰਿਹਾ, ਹੋ ਰਿਹਾ, ਹੋ ਰਿਹਾ, ਤੇ ਜਿਹੜਾ ਅੰਗਰੇਜ਼ ਹੋ ਰਿਹਾ ਇਹ ਫਿਰ ਭਾਈ ਇਹ ਘੋੜ ਜਿਹੜਾ ਹੈ ਬਿਮਾਰੀ ਲਾ ਲਈ ਹੈ, ਤਾਂ ਨਾਲ ਜਾਣਾ, ਮਰੇ ਤੋਂ ਬਾਅਦ ਨਹੀਂ ਲੈਣੀ, ਤੇ ਫਿਰ ਇੱਕ ਬੁਨਿਆਦ ਲੈ ਕੇ ਆਏ ਹਾਂ। ਆ ਜਿਹੜਾ ਹੁਣ ਇਸ ਤੁਹਾਡੀ ਕੰਡੀਸ਼ਨ ਹੈ ਹਰ ਇੱਕ ਦੀ, ਉਹ ਡਿਫਰੈਂਟ, ਇਸੇ ਵਾਸਤੇ ਕਿ ਪਿਛਲੇ ਜਨਮ ਲੈ ਕੇ ਆਏ ਸੋਲੂਸ਼ਨ, ਫਿਰ ਇਸ ਪਿਛਲੇ ਜਨਮ ਦਾ ਸੋਲੂਸ਼ਨ ਹੋਵੇ, ਇਹ ਕੰਪੋਜੀਸ਼ਨ ਹੈਗਾ ਬਣਿਆ ਹੋਇਆ ਹਰ ਇੱਕ ਦਾ, ਫਿਰ ਇਸ ਆ ਕੇ ਇਸ ਆ ਕੇ ਕੀ ਕੀਤਾ ਸੀ। ਸਭ ਤੋਂ ਪਹਿਲਾਂ ਦੇਵੀ ਦੇਵ ਉਹ ਤਾਂ ਮਿਟਾ ਨਹੀਂ ਸਕਦਾ ਜਿਹੜਾ ਪਿਛਲੇ ਜਨਮ ਤੋਂ ਅੰਗਰੇਜ਼ ਹੋਇਆ ਹੈ, ਉਹਦੀ ਇੱਕ ਰੰਗ ਚੜਿਆ ਹੋਇਆ ਹੈ ਸਾਡੇ ਆਤਮਾ ਦੇ ਉੱਤੇ, ਸਾਡੀ ਜੀਵ ਦੇ ਉੱਤੇ, ਉਹ ਤਾਂ ਮਿਟਾ ਨਹੀਂ ਸਕਦਾ ਕੋਈ। ਪਰ ਐਸ ਮੁਲਜ਼ਮ ਬੱਚਾ ਜੰਮਦਾ ਹੈ, ਸਭ ਤੋਂ ਪਹਿਲਾਂ ਉਸ ਦੇ ਉਹਦੀ ਦੁਨੀਆਂ ਬਣਦੀ, ਉਹਦੀ ਦੁਨੀਆਂ ਦੇ ਵਿੱਚ ਮਾਂ ਆਉਂਦੀ, ਸਭ ਤੋਂ ਪਹਿਲਾਂ ਮਾਂ ਤੋਂ ਬਾਅਦ ਬਾਪ ਆਉਂਦਾ, ਫਿਰ ਭੈਣ ਭਰਾ ਆਉਂਦੇ, ਫਿਰ ਆਉਂਦੇ ਪਹਿਲਾਂ ਮਾਂ, ਤੇ ਮਾਂ ਦਾ ਅਸਰ ਪਹਿਲਾਂ। ਉਹ ਸੁੱਖ ਦਾ ਰੱਬ ਨੇ ਬੜੀ ਕਿਰਪਾ ਕੀਤੀ ਕਿ ਸਾਨੂੰ ਉਹ ਪੁਰਾਣੇ ਭਾਵੇਂ ਸਾਡੇ ਅੰਤਸ਼ਕਰਨ ਦੇ ਥੱਲੇ ਚਲਾ ਗਿਆ, ਉੱਥੇ ਜਮ੍ਹਾਂ ਹੈ, ਜਦੋਂ ਉਹਨੂੰ ਅੰਤਸ਼ਕਰਨ, ਇੱਥੇ ਮੈਂ ਕਈ ਦਫ਼ਾ ਕਿਹਾ, ਕੱਲ ਪਰਸੋਂ ਕਿੱਥੇ, ਹਾਂ ਕੱਲ ਆ ਰਹੇ ਸੀ, ਪਰ ਪਹਾੜ ਮੈਂ ਦੇਖੇ, ਉਹ ਨਾ ਦੇ ਤਹਾਂ ਦੀਆਂ ਤਹਾਂ ਬੜੀਆਂ ਹੋਈਆਂ, ਤੇ ਉਹ ਤਿਹਾਂ ਖਬਰ ਕਿੰਨੇ ਕਰੋੜਾਂ ਸਾਲਾਂ ਤੋਂ ਉਹ ਤਿਹਾਂ ਦੀਆਂ ਤਿਹਾਂ ਬਣੀਆਂ, ਕਿਸੇ ਦਾ ਕੋਈ ਰੰਗ, ਕਿਸੇ ਦਾ ਕੋਈ ਰੰਗ, ਇਸ ਕਰਕੇ ਪਿਛਲੇ ਜਨਮ ਦੇ ਸੰਸਕਾਰ ਸਾਡੀ ਤਿਹਾਂ ਪਈਆਂ ਥੱਲੇ। ਪਰ ਜਦੋਂ ਬੱਚਾ ਜੰਮਦਾ ਹੈ ਉਹਦੀਆਂ ਉਤਲੀਆਂ ਮਾੜੀਆਂ ਮੋਟੀਆਂ ਹੁੰਦੀਆਂ ਨਾ, ਸੁਪਰਫਲੂਸ ਜਿਹੀ ਮੰਨਦੇ ਉਹ ਰੰਗਤ, ਉਹ ਉਹਨੂੰ ਭੁੱਲ ਜਾਂਦੇ, ਨਾ ਉਹ ਤਿਹਾਂ ਭੁੱਲ ਜਾਂਦੀ, ਧਿਆਨ ਕਰੋ, ਉਹ ਉਤੋਂ ਇਨੋਸੈਂਟ ਹੋ ਕੇ ਆਉਂਦੇ, ਕਹਿੰਦੇ ਬੱਚਾ ਬੜਾ ਇਨੋਸੈਂਟ, ਸਾਰੇ ਇਨੋਸੈਂਟ ਬੱਚੇ ਹੁੰਦੇ ਹੀ ਇਨੋਸੈਂਟ, ਕੀ ਰੱਬ ਨੇ ਕਿਰਪਾ ਕੀਤੀ, ਉਹਨੂੰ ਪਿਛਲੇ ਯਾਦ ਹੀ ਨਹੀਂ, ਤਾਂ ਬੱਚੇ ਨੂੰ ਉਦੋਂ ਹੀ ਯਾਦ ਆ ਜਾਏ, ਤੇ ਉਹ ਫਿਰ ਕੀ ਕਰੇ, ਉਹਦੀ ਸਟਾਰਟ ਹੀ ਗਲਤ ਹੋਵੇ, ਮੇਰਾ ਕਿ ਸਾਨੂੰ ਪਿਛਲੇ ਭੁੱਲ ਗਏ, ਮੈਮਰੀ ਸਾਡੀ ਇਹ ਪਿਛਲੇ ਜਨਮ ਚ ਰਹਿ ਜਾਂਦੀ, ਪਰ ਅੰਤਸ਼ਕਰਨ ਚ ਉਹ ਪਈ ਹੈ, ਉਹ ਤਾਂ ਪਈ ਹੈ, ਉਹ ਜੜ ਤਾਂ ਪਈ ਹੈ, ਉਹ ਰੰਗਤ ਪਈ ਹੈ, ਪਰ ਮੈਮਰੀ ਭੁੱਲ ਜਾਂਦੀ ਹੈ। ਕਈਆਂ ਨੂੰ ਪਿਛਲੇ ਜਨਮ ਦੇ ਛੋਟੇ ਛੋਟੇ ਬੱਚੇ ਗੱਲਾਂ ਕਰਦੇ, ਜੀ ਮੈਂ ਪਿਛਲੇ ਜਨਮ ਮੈਂ ਫਲਾਨਾ ਫਲਾਨੀ ਰੋਟੀ ਸੀ, ਫਲਾਨੇ ਦਾ ਖਸਮ ਸੀ, ਫਲਾਨੇ ਮੇਰੇ ਬੱਚੇ ਸੀ, ਚਲੋ ਮੈਂ ਉਸ ਘਰ ਜਾਣਾ, ਉਹ ਦੱਸਦੇ ਕਿਉਂਕਿ ਉਹਨਾਂ ਦੀ ਮੈਮਰੀ ਐਕਸੈਪਸ਼ਨਲ ਕੇਸਿਸ ਹਨ ਆਮ ਤੌਰ, ਇਹ ਜਿਹੜੀ ਪਿਛਲੀ ਮੈਮਰੀ ਸਾਨੂੰ ਰੱਬ ਭੁਲਾ ਦਿੰਦਾ ਹੈ, ਉਹਦੀ ਮਿਹਰ ਬਖਸ਼ਿਸ਼ ਹੈ, ਨਹੀਂ ਤਾਂ ਜੇਕਰ ਸਾਨੂੰ ਪਿਛਲੀ ਮੈਮਰੀ ਯਾਦ ਹੈ ਤਾਂ ਇੱਥੇ ਬੇਅੰਤੀ ਸਾਡੀਆਂ ਦੁਸ਼ਮਣੀਆਂ ਤੇ ਬੇਅੰਤੀ, ਅਸੀਂ ਹੋਕੇ ਹਾਏ ਮੇਰੇ ਘੋੜੇ ਸੀ, ਹੈ ਮੇਰੇ ਮਹਿਲ ਸੀ, ਹੈ ਮੇਰੇ ਸੀ, ਮੇਰੇ ਪੁੱਤਰ ਸੀ, ਉਹ ਸਾਰੇ ਜਾਲ ਪੈਣ ਤੇ ਸਾਨੂੰ ਕਿੰਨੇ ਔਖੇ ਹੋਈਏ, ਹੈ ਪਿਛਲੀਆਂ ਦੁਸ਼ਮਣੀਆਂ ਖੇਡ ਸਾਡੇ ਦੁਨੀਆਂ, ਉਹ ਪਿਛਲੀ ਦੁਨੀਆਂ ਹੀ ਮੁੱਕਣ ਚ ਨਾ ਆਵੇ, ਜੇ ਉਹ ਮੈਮਰੀਆਂ ਰਹਿਣ, ਕਿਰਪਾ ਨਾ ਸਾਨੂੰ ਭੁਲਾ ਦਿੰਦਾ ਰੱਬ, ਇੱਥੇ ਆ ਸੰਸਕਾਰ ਤਾਂ ਯਾਦ, ਉਹ ਤਾਂ ਤੈਰੇ ਥੱਲੇ ਪਿਆ, ਛੱਡੋ ਪਹਿਲਾਂ, ਹੁਣ ਭੁੱਲੀ ਗੱਲ ਬੇਬੀ ਹੈ, ਬੇਬੀ ਦੇ ਉਹਨੇ ਨਵੀਂ ਦੁਨੀਆਂ ਸ਼ੁਰੂ ਕੀਤੀ ਹੈ, ਨਵਾਂ ਜੀਵਨ ਸ਼ੁਰੂ ਕੀਤਾ, ਤੇ ਉਹਦਾ ਪਹਿਲਾ ਉਸਤਾਦ ਦੁਨੀਆਂ ਦੇ ਉੱਤੇ, ਪਹਿਲੀ ਸੰਗਤ ਉਹਦੇ ਦੁਨੀਆਂ ਵਿੱਚ, ਇਨੋਸੈਂਟ ਮਾਇੰਡ ਦੇ ਦੁਨੀਆਂ, ਸਭ ਤੋਂ ਪਹਿਲਾਂ ਮਾਂ ਆਈ, ਉਹੀ ਉਸਦੇ ਮਾਂ ਹੈ, ਉਹੀ ਪਿਓ ਹੈ, ਉਹੀ ਰੱਬ ਹੈ, ਉਹੀ ਉਹਦਾ ਉਸਤਾਦ ਹੈ, ਉਹੀ ਉਹਦਾ ਦੁਨੀਆਂ ਮਾਂ, ਸਭ ਕੁਛ ਹੈ, ਬਾਪ ਮਗਰੋਂ ਇਸ ਵਾਸਤੇ ਸਭ ਤੋਂ ਪਹਿਲਾ ਉਸਤਾਦ, ਸਭ ਤੋਂ ਪਹਿਲਾ ਗੁਰੂ ਬੇਬੀ ਦਾ ਮਾਂ, ਉਹ ਸਾਥ ਸਮਝੋ ਵੀ ਉਦੋਂ ਉਹਦੀ ਅੰਤ ਸ਼ਕਮਤਾ ਹੈਗੀ, ਉਹਦੇ ਆਤਮਾ ਤਾਂ ਹੈਗੀ, ਉਸਦੇ ਮਾਂ ਦਾ ਇੰਪ੍ਰੈਸ਼ਨ ਪੈਂਦਾ ਹੈ। ਵੀ ਉਹਨਾਂ ਸਮਝੋ ਡਿਵੈਲਪ ਨਹੀਂ ਹੋਈ, ਦਿਮਾਗ ਨਹੀਂ ਹੋਇਆ, ਪਰ ਮਾਂ ਦਾ ਅਸਰ ਪੈਂਦਾ ਹੈ। ਹੁਣ ਇਹ ਇਸ ਵਾਸਤੇ ਰੱਬ ਨੇ ਸਾਨੂੰ ਪਿੰਡ ਦੀ ਭੁਲਾ ਦਿੱਤੀ ਕਿ ਇਸਦਾ ਨਵਾਂ ਜੀਵਨ ਸ਼ੁਰੂ ਹੋ ਜਾਏ, ਇਹ ਭਲਾ ਹੋ ਜਾਏ। ਜੇ ਮਾਂ ਤੇ ਭਲਾ ਸੰਗਤ ਸਭ ਸੰਗਤ ਹੈ ਨਾ, ਸਭ ਤੋਂ ਪਹਿਲਾਂ ਉਹਦੀ ਮਾਂ ਦੀ ਸੰਗਤ ਹੋਗੀ। ਜੇ ਮਾਂ ਗੁਰਮੁਖ ਹੋਵੇ, ਜੇ ਮਾਂ ਮਨਮੁਖ ਹੋਗੀ ਤਾਂ ਉਹਨੂੰ ਮਨਮੁਖ ਸੰਗਤ ਪਹਿਲਾਂ ਸੀਡ ਪਹਿਲਾਂ ਗਰਾਉਂਡ ਹੀ ਉਹਦੀ ਗਲਤ ਹੋਏਗੀ। ਜੇ ਮਾਂ ਮਨਮੁਖ ਹੋਏਗੀ, ਜੇ ਮਾਂ ਗੁਰਮੁਖ ਹੋਏਗੀ ਤਾਂ ਉਹਦੀ ਸੀਡ ਉਹਦਾ ਉਹਦੀ ਗਰਾਉਂਡ ਹੀ ਉਸਦੇ ਉਸਦੀ ਜਿਹੜੀ ਹੈ ਫਾਊਂਡੇਸ਼ਨ ਹੀ ਉਹ ਚੰਗੀ। ਇਸੇ ਕਰਕੇ ਉਸ ਤੋਂ ਬਾਅਦ ਬਾਪ ਆਉਂਦਾ ਉਹਦੀ ਦੁਨੀਆ ਦੇ ਵਿੱਚ, ਫਿਰ ਬਾਪ ਉਹਦਾ ਉਸਤਾਦ ਬਣਦਾ ਹੈ। ਉਸਤਾਦ ਉਸਤਾਦ ਨਹੀਂ ਗੁਰੂ, ਕਿਉਂਕਿ ਪਰਮਾਰਥ ਜੇ ਉਹ ਪਰਮਾਰਥ ਜੇ ਉਹਦੇ ਅੰਦਰ ਲਗਨ ਹੋਊਗੀ ਪਰਮਾਰਥ ਦੀ, ਜੇ ਉਹਦੇ ਅੰਦਰ ਧਰਮ ਦੀ ਕੋਈ ਲਗਨ ਹੋਏਗੀ ਤਾਂ ਉਹਦਾ ਵੀ ਅਸਰ ਹੋਣਾ। ਫਿਰ ਭੈਣ ਭਰਾਵਾਂ ਦਾ, ਪਰਿਵਾਰ ਦਾ, ਫਿਰ ਗੁਆਂਢੀਆਂ ਦਾ, ਫਿਰ ਦੋਸਤਾਂ ਮਿੱਤਰਾਂ ਦਾ, ਫਿਰ ਸਕੂਲਾਂ ਉਸਤਾਦਾਂ ਦਾ। ਸਭ ਤੋਂ ਜ਼ਿਆਦਾ ਭਾਵ ਅਗਰ ਬੱਚੇ ਤੇ ਅਸਰ ਹੋ ਸਕਦਾ ਹੈ ਚੰਗੇ ਮਾੜੇ, ਆਉਣ ਵਾਲੀ ਕੌਮ ਦਾ, ਆਉਣ ਵਾਲੀ ਕੌਮ ਦਾ, ਅਗਲੀ ਕੌਮ ਦਾ ਜ਼ਿੰਮੇਵਾਰ, ਸਭ ਤੋਂ ਪਹਿਲਾਂ ਜ਼ਿੰਮੇਵਾਰ ਮਾਂ। ਨੈਕਸਟ ਟਾਈਮ ਬਾਅਦ ਫਿਰ ਸੁਸਾਇਟੀ ਤੇ ਫਿਰ ਸਾਡੇ ਉਸਤਾਦ ਤੇ ਸਾਲ ਜਦੋਂ ਸਾਰਾ ਮਾਂ ਵੀ ਮਨਮੁਖ ਹੋਈ, ਪਿਓ ਵੀ ਮਨਮੁਖ ਹੋਇਆ, ਨਾਸਤਕ ਹੋਇਆ, ਕਮਿਊਨਿਸਟ ਹੋਇਆ, ਰੱਬ ਕਦੇ ਚੇਤਾ ਹੀ ਨਾ ਕੀਤਾ, ਕਿਤੇ ਬਾਣੀ ਨਾ ਪੜ੍ਹੀ, ਜਾਂ ਪੜ੍ਹੀ ਤਾਂ ਪਖੰਡ ਕੀਤਾ, ਤਾਂ ਫਿਰ ਬੱਚੇ ਤੇ ਕੀ ਆ ਸੋਨਾ, ਪਿਛਲਾ ਵੀ ਨਾ ਰਿਹਾ ਜੀ, ਤਾਂ ਪਿਛਲਾ ਸੰਸਕਾਰ ਅਜੇ ਪਿਆ। ਤੇ ਫਿਰ ਸਾਡੇ ਕਮਿਊਨਿਸਟ ਵੀ, ਸਾਡੇ ਉਸਤਾਦ ਵੀ ਕਮਿਊਨਿਸਟ ਆ, ਉਹ ਵੀ ਨਾਸਤਕ ਹੈਗੇ, ਸੁਸਾਇਟੀ ਸਾਰੀ ਨਾਸਤਕ ਹੈ, ਜਾਂ ਨਾਸਤਕ ਜਾਂ ਪਖੰਡੀ। ਤੇ ਫਿਰ ਬੱਚੇ ਤੇ ਕੀ ਹੋਇਆ, ਆਹ ਕੌਮ ਜਿਹੜੀ ਹੈ ਸਾਡੀ ਇੰਨੀ ਗਿਰਾਵਟ, ਇਸੇ ਕਰਕੇ ਗਿਰਾਵਟ ਆਈ ਕਿ ਸਾਡੀਆਂ ਮਾਵਾਂ ਵੀ ਗਈਆਂ, ਪਿਓ ਵੀ ਗਏ, ਉਸਤਾਦ ਵੀ ਗਏ, ਸੁਸਾਇਟੀ ਦੁਨੀਆ ਸਾਰੀ, ਸਾਰਾ ਆਵਾ ਹੀ ਉੱਠ ਗਿਆ, ਸਾਰਾ ਆਵਾ ਉੱਠਿਆ ਪਿਆ। ਰੱਬ ਕਿਹਨੂੰ ਕਹਿੰਦਾ ਹੈ ਬੱਚਿਆਂ ਤੇ ਕੀ ਅਸਰ ਹੋਵੇ, ਜੈਨਰੇਸ਼ਨ ਤੇ ਕੀ ਹੋਵੇ, ਕਿੰਨਾ ਜੈਨਰੇਸ਼ਨ ਗੈਪ ਹੋ ਗਿਆ, ਆਵਾ ਉੱਠਿਆ ਪਿਆ, ਸਾਰਾ ਕੱਚਾ ਹੀ ਹੋ ਗਿਆ। ਅਜੇ ਪਿਛਲੀ ਫਾਊਂਡੇਸ਼ਨ ਅਜੇ ਨਿਕਲਦੀ ਹੈ। ਜਦੋਂ ਉਹਨੂੰ ਬੇਲ ਮਿਲਦਾ ਹੈ, ਕੀ ਹੁੰਦਾ ਪਤਾ, ਰੂੜੀ ਪਈ ਹੈ, ਉਹ ਦੱਬੀ ਪਈ ਹੈ, ਉੱਤੇ ਮਿੱਟੀ ਆਈ ਹੈ, ਤੇ ਜਦੋਂ ਕਿਤੇ ਉਹਨੂੰ ਚਾਂਸ ਮਿਲਦਾ ਹੈ, ਜਦੋਂ ਕਿਤੇ ਦੋ ਚੇਪੇ ਲੰਬੇ ਹੋਏ ਤੇ ਆਏ, ਤੇ ਉਹਦੇ ਬੇਲ ਹੇਠੋਂ ਬਦਬੋ ਨਿਕਲੇ ਆਉਂਦੀ ਹੈ, ਤੇ ਉਹ ਅੰਤਸ਼ਕਰਨ ਕਿਉਂ ਵੀ ਕਦੇ ਕਦੇ ਮਨ ਕਿਤੇ ਵਿਹਲਾ ਹੋਇਆ ਜਾਂ ਹੋਰ ਇਕਾਗਰ ਹੋਇਆ ਤਾਂ ਉੱਥੋਂ ਉਹਦੀ ਬਦਬੋ ਨਿਕਲੇ ਆਉਂਦੀ ਹੈ। ਉਦੋਂ ਤੁਸੀਂ ਨਹੀਂ ਚਾਹੁੰਦੇ ਆ ਕੰਮ ਕਰਨਾ, ਤੁਹਾਡੇ ਕੋਲੋਂ ਹੋ ਜਾਂਦਾ, ਕਿਉਂਕਿ ਉਹ ਅੰਤਸ਼ਕਰਨ ਤੁਹਾਨੂੰ ਕਰਾ ਦਿੰਦਾ। ਫਿਰ ਜੀ ਕੀ ਕਰੇ, ਸਭ ਤੋਂ ਪਹਿਲੀ ਮਨਮੁਖ ਹੋਣ ਦਾ ਜ਼ਿੰਮੇਵਾਰ, ਬੱਚਿਆਂ ਦੇ ਮਨਮੁਖ ਹੋਣ ਦੇ ਜ਼ਿੰਮੇਵਾਰ ਕੌਣ ਹੈ, ਸਭ ਤੋਂ ਪਹਿਲੀ ਦੁਸ਼ਮਣ ਹੈ ਮਾਂ। ਫਿਰ ਕਰਦੇ ਸੋਸਾਇਟੀ ਦੁਨੀਆ, ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ। ਅਗਰ ਇਹ ਮਨਮੁਖ ਹੈ, ਅਗਰ ਰੱਬ ਤੋਂ ਭੁੱਲੇ ਹੋਏ ਆ, ਤਾਂ ਮਾਵਾਂ ਦਾ ਸਭ ਤੋਂ ਪਹਿਲਾਂ ਮੇਰੇ ਬਾਣੀ ਚ ਮਾਫ ਕਰਨਾ, ਤੁਸੀਂ ਗੁੱਸੇ ਨਾ ਹੋਇਓ, ਇਹ ਸੱਚ ਹੈ, ਚਾਹੇ ਕੋਈ ਮੰਨੇ ਨਾ ਮੰਨੇ ਉਹ ਹੋਰ ਗੱਲ। ਇਹ ਅਗਰ ਬੱਚੇ ਸੁਖਨਾਸਕ ਹੋ ਰਹੇ, ਕਮਿਊਨਿਸਟ ਬਣ ਰਹੇ ਹੈ, ਰੱਬ ਤੋਂ ਦੂਰ ਜਾ ਰਹੇ ਹੈ, ਅਸਲੀਅਤ ਤੋਂ ਦੂਰ ਜਾ ਰਹੇ, ਉਹ ਜਿਸ ਮਾਂ ਨੇ ਪਾਠ ਨਹੀਂ ਕੀਤਾ, ਜਿਹੜੀ ਸਾਰਾ ਦਿਨ ਆਪਣੇ ਕੱਪੜਿਆਂ ਮੈਂ ਮੇਰੀ ਜੀ ਫਿਰਦੀ ਹੈ, ਜਿਹੜੀ ਸਾਰਾ ਦਿਨ ਕਰੋਧ ਨਾਲ ਮੱਥੇ ਹੀ ਖੜਿਆ ਰਹਿੰਦਾ ਹੈਗਾ, ਜੇ ਮੂੰਹ ਚੋਂ ਗਾਂ ਹੀ ਕੱਢ ਦਿੰਦੀ ਹੈ, ਆਪ ਅੱਗ ਲੱਗੀ ਰਹਿੰਦੀ ਹੈ, ਫੈਸ਼ਨ ਚ ਪਈ ਫਿਰਦੀ ਹੈ, ਉਸਨੇ ਬੱਚਿਆਂ ਦਾ ਕੀ ਸੁਧਾਰਨਾ ਹੈ। ਉਹ ਤਾਂ ਉਹਨੂੰ ਕਿਹਾ ਹੈਗਾ ਕਿ ਜਿਹਨੇ ਨਾਮ ਨਹੀਂ ਜਪਿਆ ਉਹ ਮਾਂ ਬਾਂਝ ਰਹੇ, ਬਾਣੀ ਚ ਲਿਖਿਆ ਬਾਂਝ ਰਹੇ ਤਾਂ ਚੰਗਾ ਹੋਵੇ, ਬੱਚੇ ਪੈਦਾ ਨਹੀਂ ਕਰਨੇ, ਕਿਉਂਕਿ ਜਿਹੜੇ ਭਾਵ ਪੈਦਾ ਕਰੋ ਮਨ ਮੁਕਤ, ਕਿਉਂਕਿ ਸਭ ਤੋਂ ਪਹਿਲਾਂ ਉਸਤਾਦ, ਸਭ ਤੋਂ ਪਹਿਲਾਂ ਗੁਰੂ ਮਾਂ। ਇਸ ਵਾਸਤੇ ਸਾਡੀ ਕਿਆ ਹਾਲਤ ਹੈ ਹੁਣ, ਤੁਸੀਂ ਵੀ ਮਾਵਾਂ ਬੈਠੇ ਹੋ, ਤੁਸੀਂ ਪਿਓ ਬੈਠੇ ਹੋ, ਹੁਣ ਇੱਕ ਹੋਰ ਗੱਲ ਹੈ, ਤੇ ਗੁਰਬਾਣੀ ਕੀ ਕਹਿੰਦੀ, ਗੁਰਬਾਣੀ ਨੇ ਪਿਓ ਨਹੀਂ ਲਿਖਿਆ, ਕੁੱਤਾ ਮਾਤਾ ਕੀ ਅਸੀਸ, ਕੁੱਤਾ ਨੂੰ ਮਾਂ ਦੀ ਅਸੀਸ ਕੀ ਹੈ? ਦੇਖੋ ਮੁਖਾਤਬ ਕੀਤਾ ਮਾਂ, ਕੁੱਤਾ ਮਾਤਾ ਕੀ ਅਸੀਸ, ਕੀ ਅਸੀਸ ਰਹੀ ਹੈ? ਹਾਏ ਰੱਬਾ ਕੀ ਸਾਡੀ ਕੀ ਹੈ? ਸਭ ਕੀ ਯਾਦ ਕਰ ਲਾ, ਤੂੰ ਯੇ ਹੋ ਜਾ, ਤੂੰ ਵੋ ਹੋ ਜਾ, ਫਲਾਨਾ ਚੰਚਾ, ਉਹ ਕਦੇ ਨੀ ਹੈ, ਉਹ ਕਹਿਣਾ ਉਹ ਕਹਿਣ ਨੂੰ ਕੀ ਹੈ? ਪਾਠ ਕਰਿਆ ਕਰ, ਜੇ ਮਾਂ ਨੇ ਕਹਿਤਾ ਕਿ ਆਪ ਤਾਂ ਕਰਨਾ ਨੀ ਹੈ, ਤੇ ਉਹ ਜੇ ਕਹਿਤਾ ਤਾਂ ਉਹਨੇ ਕਿਹੜਾ ਮੰਨਣਾ? ਜਿਹਨੇ ਆਪ ਨੀ ਪਾਠ ਕੀਤਾ ਉਹ ਬੱਚੇ ਕਿਵੇਂ ਕਰੂਗਾ? ਜਿਹਨੇ ਆਪ ਵਾਹਿਗੁਰੂ ਨੀ ਕੀਤਾ, ਉਹ ਜਿਹੜਾ ਆਪ ਸਾੜੀ ਸਾੜੀ ਰਹਿੰਦੀ ਹੈ, ਉਹਨੂੰ ਉਹ ਬੱਚੇ ਨੂੰ ਕਿੱਥੇ ਕਰਨ ਤੋਂ ਕਿਉਂ ਹਟਾਇਆ? ਉਹ ਤਾਂ ਸਿਖਾਰ ਕੀ ਹੈ? ਉਹ ਕਰਨਾ ਸੜਨਾ ਬਲਣਾ, ਸਾਡੀ ਇੱਕ ਇੱਕ ਹਰਕਤ ਜਿਹੜੀ ਹੈ ਮਾਂ ਬਾਪ ਦੀ, ਉਹ ਸਾਡੇ ਬੱਚਿਆਂ ਨੂੰ ਤਬਾਹ ਕਰਦੀ। ਅਗਰ ਇਹ ਕੌਮ ਸਾਡੀ ਗਿਰਾਵਟ ਆ ਗਈ ਹੈ, ਇਹਦਾ ਕਸੂਰ ਮਾਂ ਬਾਪ ਦਾ ਹੈ। ਲਾਰ ਕੋਸ਼ਿਸ਼ ਸਾਰੀ ਦੁਨੀਆ ਕੌਮ ਨੀ, ਇੱਕ ਕੌਮ ਨੀ, ਸਾਰੀ ਦੁਨੀਆਂ ਤਬਾਹ ਕਿਉਂ ਹੋ ਰਹੀ ਹੈ? ਸਾਡੀ ਮਾਵਾਂ ਸਭ ਤੋਂ ਪਹਿਲਾਂ, ਤੂੰ ਤਾਂ ਮਾਤਾ ਕੀ ਅਸੀਂ ਕੀ ਅਸੀਸ ਦੇਣੀ, ਅਸੀਂ ਕੀ ਦਿੰਦੇ ਹਾਂ? ਹੁਣ ਤੁਸੀਂ ਧਿਆਨ ਕਰੋ ਕੀ ਅਸੀਸ ਦਿੰਦੇ, ਕੀ ਪਾਣੀ ਕੀ ਦਿੰਦੀ? ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਗੁਰੂ ਸਾਹਿਬ ਨੇ ਸਾਨੂੰ ਸਿਖਾਈ ਹੈ ਬੱਚਿਆਂ ਨੂੰ। ਹੋ ਕੀ ਰਿਹਾ, ਹੋ ਕੀ ਹੈ? ਗੁਰਦੁਆਰੇ ਨਾ ਜਾਏ, ਤੂੰ ਸਬਕ ਪੜ, ਸਕੂਲ ਜਾਣਾ ਹੈ, ਕੀ ਲੋੜ ਹੈ? ਜੋ ਬੁੱਢਾ ਹੋਏਗਾ ਦੇਖੀ ਜਾਊਗੀ, ਤੂੰ ਅਜੇ ਪੜ੍ਹਨਾ ਹੈ, ਫਿਰ ਕਮਾਈ ਕਰਨੀ ਹੈ, ਫਿਰ ਬੱਚੇ ਪਾਲਣੇ ਹੈ, ਫਿਰ ਇਹ ਦੇਖੀ ਜਾਊਗੀ। ਆਪਣੀ ਬਾਣੀ ਪੜ੍ਹਨੀ, ਆਪਣੀ ਸਿਮਰਨ ਕਰਨਾ, ਤੇ ਬੱਚਿਆਂ ਨੂੰ ਕਿੱਥੇ ਉਕਰਾਊਗੀ? ਜੇ ਕਹਿੰਦੀ ਵੀ ਹੈ ਤੇ ਬੱਚਿਆਂ ਨੇ ਕਿੱਥੇ ਮਾਣਾ? ਉਹ ਦੇਖਦੀ ਹੈ, ਮਾਂ ਤੇ ਪਾਠ ਨੀ ਕਰਦੀ, ਮਾਂ ਤਾਂ ਸਾਰਾ ਦਿਨ ਕ੍ਰੋਧ ਵਿੱਚ ਹੈ। ਇਹ ਜਿਹਾ ਧਰਮ ਤੋਂ ਅਸੀਂ ਕੀ ਲੈਣਾ ਹੈ, ਜਿੱਥੇ ਸਾਰਾ ਦਿਨ ਸਾਨੂੰ ਮਾਰਦੀ ਕੁੱਟਦੀ ਗਾਲਾਂ ਕੱਢਦੀ ਹੈ, ਤੇ ਸ਼ਾਂਤੀ ਕਰਦੀ ਨੀ ਹੈ? ਉਹ ਦੇਖਦੇ ਬੱਚੇ, ਇੱਥੇ ਕੁੜੀ ਆਈ ਹੈ, ਉਹਦੇ ਘਰ ਜਾ ਕੇ ਦੇਖੋ ਕੀ ਹਾਲ ਹੈ, ਇੱਥੇ ਆਈ ਉਹਨੂੰ ਸੁੱਖ ਮਿਲ ਗਿਆ। ਇਹ ਜੀ ਮਾਮਾ ਕਿਆ ਕਿਆ ਉਦੇਸ਼ ਹੈ? ਪੁੱਤਾ ਕੁੱਤਿਆਂ ਪੁੱਤਾਂ ਨੂੰ ਮਾਤਾ ਦੀ ਅਸੀਸ, ਕੀ ਅਸੀਸ? ਨਿਮਖਣਾ ਵਿਸਰੇ ਤੁਮਕੋ ਹਰ ਆਸੀਸ। ਹਾਂ ਜੀ, ਕੀ ਦੱਸਾਂ, ਮੇਰੇ ਨਾਲ ਮੇਰੇ ਤਜਰਬੇ ਵਿੱਚ ਆਈ ਆ ਤੁਹਾਨੂੰ ਪਿੱਛੀਆਂ ਦਿੱਤੀਆਂ ਆਦਮ ਪੱਤਰ, ਉਹਦੇ ਵਿੱਚ ਚਿੱਠੀ ਹੈ ਸਾਨੂੰ 27 ਮਹੀਨੇ ਮਿਲੀ ਕਿੱਥੇ, ਨਾ ਲਖਵਿੰਦਰ ਕੌਰ, ਉਹ ਕਿਤੇ ਉਹ ਜਵਾਨ ਹੋਈ 20-25 ਸਾਲ ਦੀ ਸੰਗੀ, ਉਹ ਕਿਤੇ ਸੰਗਤ ਵਿੱਚ ਆ ਗਈ ਬੋਲ ਚੁੱਕੇ, ਤੇ ਆ ਗਈ ਉਹ ਇੰਨਾ 2-3 ਵਾਰੀ ਸੰਗਤ ਆਈ, ਇੰਨਾ ਅਸਰ ਹੋਇਆ ਉਹਦਾ। ਦੂਸਰਾ ਪਾਸਾ ਕਿਸੇ ਉਹ ਚੌਲਾ ਜਿਹਾ ਨਜ਼ਰ ਆਉਣ ਲੱਗ ਪਿਆ, ਤੇ ਜਦੋਂ ਵਾਪਸ ਗਈ ਤਾਂ ਉਹਦੇ ਘਰ ਦੇ ਉਹਦੇ ਤੇ ਇੰਨੇ ਟੁੱਟ ਕੇ ਪੈ ਗਏ। ਉਹਦੇ ਕੌਣ ਘਰ ਦੇ? ਕਿਹੜੇ? ਮਾਂ ਬਾਪ, ਭੈਣ ਭਰਾ, ਭਾਈ ਸਾਰੇ। ਤੇ ਉਹਨੇ ਬੜੀ ਦਰਦਨਾਕ ਪੁੱਛੀ ਕਿ ਇਹ ਪੜ੍ਹਦੀ ਲਿਖੀ ਦੁਨੀਆ ਸਾਰੀ ਖਰਾਬ ਹੋ ਰਹੀ ਹੈ, ਦੁਨੀਆ ਤਬਾਹ ਹੋ ਰਹੀ ਹੈ, ਇਹ ਮਾਂ ਬਾਪ ਦਾ। ਇਹਨਾਂ ਮਾਂ ਬਾਪ ਦੇ ਉਹਨਾਂ ਬੱਚਿਆਂ ਨੇ ਜਾ ਕੇ ਉਸਤਾਦ ਬਣਨਾ ਹੈ, ਉਹਨਾਂ ਨੇ ਬੱਚਿਆਂ ਜਾ ਕੇ ਗ੍ਰੰਥੀ ਬਣਨਾ ਹੈ, ਉਹਨਾਂ ਬੱਚਿਆਂ ਨੇ ਜਾ ਕੇ ਸਾਡੇ ਪ੍ਰਚਾਰਕ ਬਣਨਾ, ਸਾਡੇ ਰਾਗੀ ਬਣਨਾ, ਤੇ ਫਿਰ ਉਹਨਾਂ ਚੋਂ ਕੀ ਐਕਸਪੈਕਟ ਕਰਦੇ ਹੋ? ਬੱਚੇ ਉਹ ਬੱਚੇ ਉੱਚੇ ਹੋ ਸਕਦੇ ਹੈ, ਉਹ ਪਰਮਾਰਥ ਵਿੱਚ ਉਹ ਸੰਤ ਬਣ ਸਕਦੇ, ਭਗਤ ਬਣ ਸਕੇ, ਦੁਨੀਆਂ ਦੇ ਆਗੂ ਬਣ ਸਕਦੇ ਹੈ, ਜਿਹਨਾਂ ਨੂੰ ਮਾਵਾਂ ਕੋਲੋਂ ਆਸੀਸ ਮਿਲੀ ਹੋਵੇ। ਪੁੱਤਾ ਮਾਤਾ ਕੀ ਆਸੀਸ, ਨਿਮਖਣਾ ਵਿਸਰੇ ਤੁਮਕੋ ਹਰ ਹਰ ਆਜੇ, ਤੈਨੂੰ ਕਦੇ ਵਿਸਰੇ ਨਾ ਰੱਬ, ਨਿਮਖਣਾ ਵਿਸਰੇ ਤੁਮਕੋ ਹਰ ਸਦਾ ਭਜੋ ਜਗਦੀਸ਼। ਇਹ ਉਹਨੂੰ ਉਪਦੇਸ਼ ਦਿੱਤਾ ਜਾਵੇ, ਇਹ ਇਹ ਸਿਰਫ ਨਾ ਕਹਿਣਾ ਮਾਂ ਬੱਚਾ ਕਦੇ ਨੀ ਮੰਨੇਗਾ, ਜਿੰਨਾ ਚਿਰ ਮਾਂ ਸਵਾਨੀ ਈਸਟਰਨ ਵੈਸਟ ਸੀਰੀਜ਼ ਵਾਲਾ ਇਹ ਦੱਸਦਾ ਹੈ, ਇਹ ਸਿੰਧੀ ਹੈ, ਇਹ ਸਿੰਧੀ ਲੋਕ ਗੁਰਬਾਣੀ ਦੇ ਬੜੇ ਫਾਸ਼ਕ ਹੈਗੇ, ਬਹੁਤ ਪਿਆਰੇ ਹੁੰਦੇ ਆ। ਇਹ ਦੱਸਦਾ ਹੈ ਕਿ ਜਦੋਂ ਮੈਂ ਨਿੱਕਾ ਜਿਹਾ ਬੱਚਾ ਸੀ, ਮੈਨੂੰ ਮੇਰੀ ਮਾਂ ਨੂੰ ਸਿੰਧੀ ਮਾਂ ਕਿ ਮੇਰੀ ਮਾਂ ਨੂੰ ਸੁੱਖ ਬਾਣੀ ਨਾਲ ਇੰਨਾ ਪਿਆਰ ਸੀ, ਇੰਨਾ ਸੁਖਮਨੀ ਉਹਦੇ ਯਾਦ ਸੀ, ਤੇ ਉਹ ਮੈਂ ਸੁਖਮਨੀ ਦੀਆਂ ਲੋਰੀਆਂ ਵਿੱਚ ਪੜਿਆ ਹੋਇਆ, ਤੇ ਆਪ ਏਡਾ ਵੱਡਾ ਸੰਤ ਸੁਖਮਨੀ ਤੇ ਲੋਰੀਆਂ ਚ ਪੜਿਆ ਹੋਇਆ, ਉਹਦੀ ਮਾਂ ਨੇ ਤਾਂ ਕਮਾਈ ਹੈਗਾ, ਨਿਮਖ ਨੇ ਵਿਸਰੋ ਤੁਮਕੋ, ਏਡਾ ਵੱਡਾ ਸੰਤ ਤੁਮਕੋ ਸੁਖਮਨੀ ਲੋਰੀਆਂ ਚ ਪੜੀ, ਕਹਿੰਦਾ ਮੈਂ ਤਾਂ ਯਾਦ ਕੀਤੀ ਨੀ, ਮੇਰੇ ਤਾਂ ਦਿਮਾਗ ਚ ਮਾਂ ਮੇਰੀ ਮਾਂ ਨੇ ਹੀ ਸੁੱਖੋ ਨਹੀਂ ਕਰ ਦਿੱਤੀ। ਦੇਖੋ ਕਿਆ ਹਾਲ ਹੈ ਤੇ ਨੌਜਵਾਨ ਲੜਕੀ ਸਤਸੰਗ ਇੱਕ ਵਾਰੀ ਕਰ ਲਈ ਬਸ ਨੀ, ਜੇ ਤੂੰ ਤਿੰਨ ਤਿੰਨ ਚਾਰ ਚਾਰ ਦਿਨ ਲਾ ਕੇ ਆਉਂਦੀ ਹੈ ਤੇ ਸਤਸੰਗ ਤਾਂ ਅੱਧਾ ਘੰਟਾ ਘੰਟਾ ਮੰਦਰ ਚਲੇ ਗੁਰਦੁਆਰੇ ਜਾ ਹੋਇਆ ਬਸ ਨੀ, ਸਤਸੰਗ ਤਾਂ ਹੁਣ ਮੁੜ ਕੇ ਸਤਸੰਗ ਕਾ ਇੱਕ ਵਾਰੀ ਸੁਣਿਆ ਬਸ ਨੀ ਕਰਦੇ ਕਹਿੰਦੇ ਕਹਿੰਦੇ ਜਾਣਾ ਤੂੰ ਜਵਾਨ ਲੜਕੀ ਹੈ ਨੌਜਵਾਨ ਬਹਿਣੀ ਹੈ ਅਸੀਂ ਜਾਣਦਾ ਨਹੀਂ ਜਾਣ ਲੱਗੀ ਉਹਨੇ ਪਤਾ ਕੀ ਚਿੱਠੀ ਕੀ ਲਿਖਿਆ ਉਹ ਕਹਿੰਦੀ ਬਾਬਾ ਜੀ ਜਿਹੜੀ ਚੰਗਿਆਰੀ ਤੁਸੀਂ ਲਾਈ ਸੀ ਉਹ ਚੰਗਿਆਰੀ ਸਾਰਾ ਟੱਬਰ ਮਾਰਦੀਆਂ ਫਰ ਭਰ ਕੇ ਪਾਣੀ ਉਹਨੂੰ ਬਜਾਉਣ ਦੀ ਕੋਸ਼ਿਸ਼ ਕਰਦੇ ਤੇ ਜਿਹੜੀ ਚੰਗਿਆਰੀ ਜਿਹੜਾ ਬੂਟਾ ਲਾਇਆ ਸੀ ਸਾਰੇ ਉਹਨੂੰ ਵਰਗੀਆਂ ਨਾ ਮਿਤ ਰਹੇ ਹੈ ਈਰਖਾ ਦਵਾਇਕ ਸਿਖਾਉਂਦੇ ਹੈ ਅੱਜ ਤੇਰੇ ਤਾਏ ਨੇ ਐ ਕੀਤਾ ਤੇਰੇ ਚਾਚੇ ਨੇ ਐ ਕਿਹਾ ਤੇਰੀ ਚਾਚੀ ਨੇ ਐ ਕੀਤਾ ਫਲਾਨੇ ਨੂੰ ਦੁਸ਼ਮਣੀ ਭਰਦੇ ਹੈ ਈਰਖਾ ਦਵਾਇਕ ਮਗਰੋਂ ਤੂੰ ਜਦੋਂ ਪਾਠਪੁਰ ਲੈਂਗਾ ਡਿਗਰੀ ਆਸ਼ਕਰ ਕਰ ਲੈਂਗਾ ਤੇ ਫੇਰ ਤੂੰ ਨਾਮ ਦੇ ਫੇਰ ਕੀ ਫੇਰ ਤਾਂ ਹੁਣ ਕਮਾਈਆਂ ਕਰ ਮੱਲੋ ਮਲੀ ਗਾਲ ਚ ਢੋਲ ਵਜਾ ਉਹ ਵਜਾਉਣਾ ਪੈਣਾ ਗ੍ਰਿਸਤਾ ਸਾਰਾ ਦਿਨ ਉਹ ਗ੍ਰਸਤ ਪਾਲਣ ਵਾਸਤੇ ਇੰਨੀ ਅੱਜ ਕੱਲ੍ਹ ਫੈਸ਼ਨ ਹੈਗਾ ਤੇ ਉਹ ਖਰਚਾ ਹੀ ਪੂਰਾ ਹੁੰਦਾ ਤੇ ਫਿਰ ਉਹਦੇ ਨਾਮ ਕੀ ਜਪਣਾ ਜਦੋਂ ਗਰਾਊਂਡ ਹੀ ਨਾ ਬਣੀ ਇਹ ਤਾਂ ਬਚਪਨ ਚੋਂ ਹੀ ਹੈ ਜਿੰਨਾ ਵਿੱਚ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਇਹ ਸੀਸ ਜਿਹੜੀ ਮਾਂ ਆਪ ਨਹੀਂ ਕਰਦੀ ਉਹ ਬੱਚਿਆਂ ਨੂੰ ਕਿਵੇਂ ਸਿਖਾ ਸਕਦੀ ਹੈ ਜਿਹੜਾ ਪਿਓ ਆਪ ਨਹੀਂ ਕਰਦਾ ਬੱਚਿਆਂ ਨੂੰ ਨਹੀਂ ਸਿਖਾ ਸਕਦਾ ਬੱਚਿਆਂ ਤੇ ਕੀ ਅਸਰ ਹੋਏਗਾ ਤੁਹਾਡਾ ਦੱਸੋ ਖਾਂ ਪਾਣੀਆਂ ਇੱਕ 15 ਸਾਲ ਦੀ ਹੈ 16 ਸਾਲ ਦੀ ਉਦੋਂ ਪੈਣਾ ਉਸ ਪਿੰਡ ਵਿੱਚ ਬੋਲੀਆਂ ਪਾਣੀਆਂ ਆਣ ਪਰ ਉਹ ਕਿਤੇ ਉੱਥੇ ਆ ਗਿਆ ਇੱਕ ਨੇ ਅੰਮ੍ਰਿਤ ਛਕ ਲਿਆ ਦੁੱਧ ਦੇ ਕੋਲ ਪਿੰਡ ਹੈ ਅੰਮ੍ਰਿਤ ਵੀ ਛਕ ਲਿਆ ਉਹ ਅੰਮ੍ਰਿਤ ਛਕਦੇ ਸਾਰ ਉਹਦੇ ਤਾਂ ਕਲਾ ਵਰਤਦੀ ਉਹਦੇ ਅੰਦਰ ਜੋਰਾਂ ਤੇ ਚੱਲਣ ਲੱਗ ਗਿਆ ਔਰ ਭੋਲੀ ਭਾਰੀ ਹੋਣ ਕੇ ਪਿਛਲੇ ਜਨਮ ਦਾ ਸੰਸਕਾਰ ਹੋਣ ਕਰਕੇ ਚੰਗੇ ਤੇ ਉਹ ਕਰਦਾ ਗੋਹਾ ਕੂੜਾ ਗੋਹਾ ਚੱਕਰ ਜਾਂਦੀ ਉੱਥੇ ਸੁੱਟਦੀ ਹੈ ਪਾਥੀਆਂ ਪਾਥੀ ਪਾਥੀ ਉੱਥੇ ਹੀ ਉਸ ਮੰਦੀ ਲੱਗ ਜਾਂਦੀ ਹੁਣ ਕਿਤੇ ਰਹਿੰਦਾ ਉਹ ਕਿਸੇ ਰਸ ਵਿੱਚ ਮਖੋਲ ਹੋਈ ਉੱਥੇ ਹੱਥ ਨਿਬੜੇ ਉਸ ਤੇ ਜਦੋਂ ਮਾਂ ਆਉਂਦੀ ਹੈ ਮੁੜੀ ਨਹੀਂ ਜਾ ਕੇ ਦੇਖਦੀ ਤਾਂ ਉਸੇ ਤਰ੍ਹਾਂ ਪਾਥੀਆਂ ਪਈਆਂ ਫਿਕਰ ਪੈ ਗਿਆ ਕਿ ਜਾਦੂ ਲਾਈਏ ਫਲਾਨੇ ਕੋਲ ਲੈ ਜਾਓ ਜਾਦੂ ਲਾਈਏ ਕਾਲਾ ਜਾਦੂ ਦੋਦਰੇ ਬਾਬੇ ਨੇ ਘਰ ਪੈ ਫਲਾਨੇ ਜਦੋਂ ਜਾ ਕੇ ਇਹਦਾ ਜਾਦੂ ਲਾਈਏ ਤੇ ਫਿਰ ਉਹਨੂੰ ਕਹਿੰਦੇ ਅਲਾ ਕੰਮ ਕਰਿਆ ਉਹ ਕੰਮ ਤੇ ਲਾ ਛੱਡੀਆਂ ਵਿਆਹ ਸ਼ਾਦੀਆਂ ਕਹਿੰਦੇ ਤੂੰ ਵਿਆਹ ਸ਼ਾਦੀਆਂ ਤੇ ਜਾ ਤੇਰਾ ਜਾਦੂ ਲੈ ਜਾ ਉਹ ਕਹਿੰਦੀ ਵਿਆਹ ਸ਼ਾਦੀ ਤੇ ਮੈਂ ਤਾਂ ਦੋਦਰੇ ਜਾਣਾ ਹੈ ਵੀ ਖਬਰਦਾਰ ਦੋਦਰੇ ਲੈ ਗਿਆ ਤੇ ਉਹਨੂੰ ਦੋਦਰੇ ਨਹੀਂ ਆਉਣ ਦਿੰਦੇ ਸੰਗਤ ਨਹੀਂ ਆਉਣ ਦਿੰਦੇ ਉਹ ਆਪਸ ਵਿੱਚ ਦੋਨੋਂ ਭੈਣਾਂ ਕਿਉਂਕਿ ਦੋਨੋਂ ਭੈਣਾਂ ਉਹਦਾ ਚਾਚਾ ਲਿਆ ਮੇਵਾ ਸਿੰਘ ਬਹੁਤ ਗੁਰਮੁਖ ਆਦਮੀ ਹੈ ਬਹੁਤ ਉਹਦੇ 'ਚ ਕਲਾ ਵਰਤੀ ਹੋਈ ਹੈ ਉਹਦਾ ਚਾਚਾ ਹੈਗਾ ਉਹ ਲਿਆ ਤੇ ਹੁਣ ਉਹਦੇ ਗੱਲ ਪਈਆਂ ਤੁਸੀਂ ਖਾਲੀ ਕੁੜੀਆਂ ਅਸੀਂ ਦਾ ਵਿਆਹ ਹੋਣੀ ਆ ਇਹ ਕੌਣ ਲੈ ਗਿਆ ਜਾਦੂ ਇਹਦਾ ਫੂਕ ਕੇ ਲਿਆ ਰਿਹਾ ਮੈਨੂੰ ਕਿੱਥੇ ਵਿਆਹ ਬਣ ਇਹ ਹਾਲ ਹੈ ਹੁਣ ਇੱਥੇ ਸੰਗਤ ਦਾ ਅਸਰ ਹੋ ਗਿਆ
ਗੋਲੀਆਂ ਸੀਗੀਆਂ ਅਨਪੜ੍ਹ, ਹੁਣ ਤਾਂ ਆਉਂਦਾ ਉਹਨਾਂ ਤੇ ਆਉਂਦਾ ਸਿਮਨ ਆਇਆ ਚੱਲ ਰਿਹਾ ਠਾਠਾ ਮਾਰ ਰਿਹਾ ਨਹੀਂ ਜਾਂਦਾ। ਇਹ ਤੁਹਾਨੂੰ ਕਿੰਨੇ ਕੇਸ ਦੱਸਾਂ ਇਹੋ ਜਿਹੇ ਹੈਗੇ ਜਿਹਨਾਂ ਜੇ ਖਤਮ ਨੂੰ ਕੋਈ ਲੱਗਿਆ ਤਾਂ ਜਾ ਕੇ ਕਹਿੰਦੇ ਲੈ ਕੇ ਗਾਂ ਕੱਢਦੇ
ਪਰਿਵਾਰ ਹੀ ਖਰਾਬ ਕਰ ਦਿੱਤਾ।
ਅਸੀਂ ਸਭ ਕੀ ਕਹਿੰਦੇ ਸਤਿਗੁਰ ਤੁਮਕੋ ਹੋਏ ਜਾ ਤੇਰੇ ਤੇ ਸਤਿਗੁਰੂ ਮੇਹਰ ਕਰਨ ਕੀ ਪੜ੍ਹਾਈ ਦਾ ਮੌਕਾ ਹੈਗਾ ਕਰਦੇ। ਉਹ ਸਾਡਾ ਚਤਰ ਸਿੰਘ ਹੈਗਾ, ਉਹ ਜਦੋਂ ਜੀ ਕਰ ਉਹਦੀ ਇੰਨੀ ਪਲੀਤ ਹੋ ਗਈ ਉੱਥੇ ਆ ਕੇ ਮੈਂ ਬੈਠਾ, ਜਦੋਂ ਮਹਾਰਾਜ ਵੇਲ ਹੁੰਦਾ ਉੱਥੇ ਆ ਜਾਂਦਾ। ਤੇ ਉਹ ਕਰਦੇ ਉਹਨੂੰ ਮਾਰਦੇ ਕੁੱਟਦੇ ਉਹਨੂੰ ਬੁਰਾ ਹਾਲ ਕਰਦੇ, ਤੇ ਉਹ ਆ ਕੇ ਖਿੱਚ ਕੇ ਲੈ ਜਾਂਦੇ। ਤੇਰੀ ਸੰਤ ਸੰਗ ਸੰਤਾਂ ਨਾਲ ਤੇਰੀ ਪ੍ਰੀਤੀ ਹੋਵੇ, ਕਿਉਂਕਿ ਸੰਤਾਂ ਨਾਲ ਪ੍ਰੀਤੀ ਹੋਣ ਨਾਲ ਤੂੰ ਇੱਧਰ ਲੱਗੇਗਾ, ਬਾਣੀ ਵੱਲ ਲੱਗੇਗਾ, ਸਿਮਰਨ ਵੱਲ ਲੱਗੇਗਾ। ਇੱਕ ਸਾਖੀ ਸੁਣਾ ਦਿੰਦਾ, ਸੰਤ ਅਤ ਸਿੰਘ ਹੋਣੀ ਵਾਲੇ ਸੰਤ ਸਮਾਧੀ ਲਾ ਕੇ ਬੈਠੇ ਹੁੰਦੇ ਸੀ ਆਪਣੇ ਕਮਰੇ ਵਿੱਚ, ਉਹਨੇ ਹੌਲੀ ਹੌਲੀ ਉਹਨਾਂ ਦੀ ਗੋਦ ਵਿੱਚ ਜਾ ਬੈਠਣਾ। ਮੁੰਡੇ ਨੇ ਸੰਤਾਂ ਨੇ ਬੁੱਕ ਚ ਲੈ ਲੈਣਾ, ਲੈ ਕੇ ਆਪ ਸਮਾਧੀ ਲੈ। ਤੇ ਉਹ ਹਾਂ ਮਾਂ ਨੇ ਇੱਕ ਦਿਨ ਦੇਖਿਆ, ਦੋ ਦਿਨ ਦੇਖਿਆ ਹੈ, ਮੈਨੂੰ ਡਰ ਰਿਹਾ ਹੈ ਕਿ ਮੇਰਾ ਪੁੱਤਰ ਸੰਤ ਦਾ ਮੰਨ ਜਾਵੇ। ਜਦੋਂ ਮੌਕਾ ਆਉਣਾ, ਮੌਕਾ ਆਉਣਾ ਤੇ ਉਹਨੂੰ ਕੁੜੀ ਨੂੰ ਕਹਿਣਾ ਜਾ ਬਣੇ ਦਿਨ ਖਿਲਾਫ ਸੰਤਾਂ ਨੂੰ ਜਾ ਬਣੂਗਾ। ਜਦੋਂ ਸੰਤਾਂ ਨੇ ਇੱਕ ਦੋ ਦਿਨ ਦੇਖਿਆ ਕਹਿੰਦੀ ਕਾਕਾ ਕੀ ਹੋਇਆ, ਉਹ ਕਹਿੰਦੀ ਉਹ ਟਿੱਲਾ ਟਿੱਲਾ ਅੱਛਾ ਉਹ ਟਿੱਲਾ ਹੀ ਹੋ ਗਿਆ। ਉਹ ਟਿੱਲਾ ਐਸਾ ਟਿੱਲਾ ਸਿਰਫ ਟਿੱਲਾ ਨਹੀਂ ਹੋਇਆ, ਐਸਾ ਟਿੱਲਾ ਹੋਇਆ, ਵੱਡਾ ਵੀ ਹੋਇਆ, ਸਭ ਕੁਛ ਹੋਇਆ। ਉਹ ਸਿੱਖੀ ਤੋਂ ਵੀ ਗਿਆ, ਕਿਸੇ ਈਸਾਈ ਕੁੜੀ ਨਾਲ ਪਿਆਰ ਹੋ ਗਿਆ, ਉੱਥੇ ਈਸਾਈ ਬਣ ਗਿਆ, ਕਦੇ ਮੁਸਲਮਾਨ ਬਣ ਗਿਆ, ਕਿਤੇ ਕੱਚੇ ਖਾਂਦਾ ਸੱਦਾ ਬਣ ਕੇ ਨਹੀਂ ਮਰ ਗਿਆ। ਉਹ ਟਿੱਲਾ ਹੋ ਗਿਆ। ਉਹ ਜੇ ਸੰਤਾਂ ਦੀ ਗੋਦ ਚ ਰਹਿਣਾ ਖਬਰਾਂ ਕੀ ਬਣ ਜਾਣਾ ਸੀ, ਖਬਰਾਂ ਕਿਹੜਾ ਰਾਜ ਮਿਲਣਾ ਸੀ ਕਿ ਹਾਏ ਹਾਏ ਮੇਰਾ ਪੁੱਤ ਸੰਤ ਬਣ ਗਿਆ, ਇਹ ਤੇ ਪੜ੍ਹਨਾ ਹੈ, ਇਸਨੇ ਮੈਂ ਭਗਤੀ ਲਿਆਉਣੀ ਹੈ, ਇਸਨੇ ਅਫਸਰ ਬਣ ਹਾਏ ਉਲਟ ਬਾਣੀ ਤੋਂ ਜੋ ਕੁਛ ਕਰਦੇ ਉਲਟ। ਤੇ ਫਿਰ ਇਹ ਬਾਣੀ ਮੱਥਾ ਟੇਕਦੇ ਹੈਰਾਨੀ ਤੇ ਕਹਿੰਦੇ ਆ ਬੜੇ, ਇਹ ਬਾਣੀ ਮੱਥਾ ਟੇਕਦੇ ਜੀ ਤੋ ਜੀ ਤੋ ਸਾਡੇ ਚੌਵੀ ਘੰਟੇ ਚ ਇੱਕ ਇੱਕ ਲਫ਼ਜ਼ ਤੋਂ ਇੱਕ ਇੱਕ ਉਲਟ ਜਾ ਰਹੇ ਸੰਤ ਸੰਗ ਤੇਰੀ ਪ੍ਰੀ। ਹਾਂਜੀ ਸਿਮਰਨ ਕਰ, ਜੇ ਸਿਮਰਤ ਕਿਲ ਵਿਖ ਕਿਲ ਵਿਖ ਕਹਿੰਦੇ ਦੁੱਖ ਸਾਰੇ ਕਲੇਸ਼ ਕਲ ਕਲੇਸ਼ ਸਭ ਮਿਲ ਜਾਣ, ਨਾਸੇ ਪਿਤ ਨਹੀਂ ਹੋਏ, ਫਿਰ ਕੀ ਹੋਊਗਾ, ਤੂੰ ਸਿਰਫ ਤੇਰਾ ਹੀ ਰਾਜ ਨਹੀਂ ਹੋਜੂਗਾ ਮਾਂ ਸੀ ਜੀ, ਅਸੀਂ ਪਿੱਤਰ ਤੇਰੇ ਮਾਂ ਬਾਪ ਜਿਹੜੇ ਹੈ ਸਾਡੇ ਵੀ ਬਜ਼ੁਰਗ ਜੇ ਉਹਨਾਂ ਦੇ ਆਧਾਰ ਜੇ ਕੁੰਡਰ ਲੱਗੇ ਉਹ ਪਿੱਤਰ ਹੀ ਹੋਏ ਆਧਾਰ ਪਿਤਰੀ ਹੋਏ ਧਾਰੋ। हाँ जी ऐसा
सो हर हर,
ऐसा हर हर तुम सभी जप 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 ऐसे ही समान जी ऐज हर हर ये ना पितरां दा उधार होवे कल कलेश मिट जावे ओ हर हर नो
जप जप असी है तेन असी सा
तेरी
तेरी संतान संग प्रीत होवे
क्योंकि संतान संग प्रीत होते इधर लगू ते नावे फायदा की होगा मैं तेरा पला हो जू ना सा पला हो पितरां दा
दूसरी ऐसी इसमें इतना विषय तुमको है तीसरी सदा पर जो जगदीश है और जिन्हें जिस माँ ने आपने जप दी तो वो ऐसी कितों दे देगी ऐसी तो बोलते हैं बच्चे निके निके होंगे ऐसे ऐसे साढ़े भी ऐसे इन्हें बच्चे पा रहे हैं एक बच्चे का कपड़ा मत ओ छोटा हो जाना हो कट वट के दूसरे पाँच बार तीसरे पा एक 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 चंगा सी तीन चौं बच्चे पा देना इस पर तुझे निके बच्चा है उसे जवाबा उसे भलाना तुमका ऐ जे सोने सुहा कहीं है कुछ वो बच्चा का रहा है तूफान आ जाना कर उन्ना उन्ना एक बड़े खर्चा नहीं है जिन्ना से बच्चे ते खर्च कर दे ऐसी करूं जे ऐसी है उन थोड़े मुंह कर दें ते गरीब आदमी सी कहीं ने बच्चे के में पाल दे तो इधर उन्हों फैशन बच्चे पर बच्चिया तो हुई निके हुंदे तो फैशन है नमें तो नमें किस्म दे फ्रॉक नमें तो नमें किस्म जापा फिर वो नक चार दे फिर माँ कोई हो किस्म दे चीज याद रहे ये नहीं मैं पाऊँगा ये गंदा ये फ्रॉक ये शेड रिटी के मैचिंग नहीं है ये फलाना तब का नक चार दे फिर माँ वाँ वाँ हम की नक चार दे भाई पहले ना उस फैशन को भी आप दिखाया मामा 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 तब देवाने सो ਸਾਡੀ ਜਦੋਂ ਇਹ ਹਾਲਤ ਹੋਏ ਫੈਸ਼ਨ ਦਾ ਆਪ ਦਿਖਾਇਆ ਹੈ ਖਾਣ ਵਿੱਚ ਪੀਣ ਵਿੱਚ ਪਹਿਨਣ ਵਿੱਚ ਹੁਣ ਤੱਕ ਉੱਥੇ ਵੀ ਕੋਕਾ ਕੋਲਾ ਤੋਂ ਬਗੈਰ ਗੱਲ ਨਹੀਂ ਕਰਦੇ ਹੁਣ ਅਮੀਰ ਤੱਕ ਕੋਕੋਲਾ ਪੀ ਲੈਣਗੇ ਉਹ ਵਿਚਾਰੇ ਗਰੀਬ ਦੇ ਬੱਚੇ ਵੀ ਉਹ ਕਿੱਥੋਂ ਕੋਕਾ ਕੋਲਾ ਪੀ ਲੈਣਗੇ ਉਹ ਸਵਾ ਰੁਪਏ ਨੂੰ ਉੱਥੇ ਬੋਤਲ ਆਉਂਦੀ ਹੈ ਪੀਜੀ ਉਹ ਜਾਲੀ ਇੱਕ ਹੁੰਦੀ ਹੈ ਅਤੇ ਉਹ ਪੀ ਪਾਣੀ ਪੀਓ ਵੀ ਕੁਦਰਤ ਦਾ ਪਾਣੀ ਪੀਓ ਵੀ ਸੁਧਾਰ ਦਿੱਤਾ ਹੈ ਮਾਂ ਵੱਲੋਂ ਇੰਨਾ ਫੈਸ਼ਨ ਦਿਖਾ ਤੇ ਫਿਰ ਆਪੇ ਦੁਖੀ ਹੁੰਦੀ ਹੈ ਨਿੱਕੀਆਂ ਨਿੱਕੀਆਂ ਕੁੜੀਆਂ ਇੰਨਾ ਫੈਸ਼ਨ ਹੋ ਜੀ ਉਹ ਦੇਖਣਾ ਉਹ ਮੇਰੇ ਸਕੂਲ ਕਲਾਸਮੇਟ ਦੇ ਜਾਂ ਫਰਾਕ ਪਾਇਆ ਹੋਇਆ ਜਰਾਬਾ ਮੈਂ ਤੇ ਨਹੀਂ ਪਾਉਣੀ ਉਹ ਕੀ ਪਤਾ ਵੀ ਇਹ ਕਿੱਥੋਂ ਲਿਆ ਮੈਂ ਰਿਸ਼ਵਤ ਖਾਵੇ ਕਿੱਥੋਂ ਗਏ ਕਿਉਂ ਫਿਰ ਨਰਕ ਬਣਾਇਆ ਹੋਇਆ ਤੁਸੀਂ ਉਹ ਨਰਕ ਬਣਾਉਣ ਦੀ ਬਜਾਏ ਤੁਸੀਂ ਆਹ ਨਾਮ ਜਪੋ ਸਿਮਰਨ ਕਰੋ ਸਾਦਗੀ ਵਰਤੋ ਤਾਂ ਕਿ ਆਪ ਵੀ ਸੁਖੀ ਹੋਵੇ ਬੱਚੇ ਵੀ ਸੁਖੀ ਹੋਣ ਪਰਿਵਾਰ ਵੀ ਸੁਖੀ ਹੋਵੇ ਹੌਲੀ 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 ਕੌਮ ਵੀ ਸੁਖੀ ਹੋਵੇ ਅਤੇ ਸਾਡਾ ਕੋਈ ਭਲਾ ਹੋਵੇ ਨਹੀਂ ਤਾਂ ਜੇਕਰ ਤੁਸੀਂ ਨਹੀਂ ਇਹ ਮਾਵਾਂ ਨਹੀਂ ਠੀਕ ਹੁੰਦੀਆਂ ਤਾਂ ਬੱਚੇ ਨਹੀਂ ਉੱਠ ਸਕਦੇ ਜੇ ਪਿਓ ਨਹੀਂ ਠੀਕ ਹੁੰਦੇ ਇਹ ਉਹਨਾਂ ਸਮਝੋ ਵੀ ਮਾਵਾਂ ਦਾ ਹੀ ਸਾਰਾ ਕਸੂਰ ਹੈ ਪਿਓ ਰੱਬ ਇਹ ਜਿਹੜੇ ਤੁਹਾਡੇ ਬੱਚੇ ਬਣੇ ਫਿਰਦੇ ਨਾ ਬਾਗੀ ਇਹ ਸਭ ਤੁਹਾਡੇ ਪਿਓਾਂ ਦਾ ਹੀ ਕਸੂਰ ਹੈ ਮਾਵਾਂ ਦਾ ਹੀ ਕਸੂਰ ਹੈ ਇਸ ਕਰਕੇ ਬਿਲਕੁਲ ਉਲਟਾ ਬਾਣੀ ਜੋ ਕੁਛ ਕਹਿੰਦੀ ਬਾਣੀ ਤੇ ਹੁਣ ਤੁਹਾਡੀ ਮਰਜ਼ੀ ਹੈ ਤੇ ਅਜੇ ਵੀ ਸੋਧਨ ਜਾਓ ਜੇ ਕਰਨਾ ਤੇ ਨਹੀਂ ਲੋਕ ਸੁਖੀ ਪਰ ਲੋਕ ਸਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।